You're with SBS Radio. ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜਸਦੀਪ ਕੌਰ ਗਿੱਲ ਅਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਚਰਚਾ ਕਰਾਂਗੇ ਇਸ ਦੁਨੀਆ ਦਾ ਸਭ ਤੋਂ ਵੱਡਾ ਧਨ ਮੰਨੀ ਜਾਂਦੀ ਸੋਹਣੀ ਸਿਹਤ ਬਾਰੇ। ਤਾਂ ਅੱਜ ਦਾ ਵਿਸ਼ਾ ਹੈ ਜੋੜਾਂ ਦਾ ਦਰਦ, ਹੱਡੀਆਂ ਅਤੇ ਮਸਲਸ ਦੇ ਨਾਲ ਜੁੜੀਆਂ ਸਮੱਸਿਆਵਾਂ ਦਾ। ਜੋੜਾਂ ਦਾ ਦਰਦ ਇੱਕ ਅਜਿਹੀ ਸਮੱਸਿਆ ਹੈ ਜਿਸ ਨਾਲ ਸਾਡੇ ਜਾਂ ਤਾਂ ਕੋਈ ਆਪਣਾ ਕਰੀਬੀ ਜਾਂ ਕੋਈ ਨਾ ਕੋਈ ਜਾਣਕਾਰ ਜੂਝ ਰਿਹਾ ਹੈ। 2021 ਗਲੋਬਲ ਆਰਏ ਨੈੱਟਵਰਕ ਮੁਤਾਬਕ ਦੁਨੀਆ ਵਿੱਚ 350 ਮਿਲੀਅਨ ਲੋਕ ਗਠੀਏ ਦੀ ਸਮੱਸਿਆ ਤੋਂ ਪੀੜਿਤ ਹਨ। ਗੱਲ ਕਰੀਏ ਸਾਡੇ ਬਜ਼ੁਰਗਾਂ ਦੀ, ਤਾਂ ਸਾਡੇ ਲਈ ਇਹ ਸੁਣਨਾ ਬਹੁਤ ਹੀ ਆਮ ਹੋ ਗਿਆ ਹੈ ਕਿ ਗੋਡਿਆਂ ਦੀ ਤਕਲੀਫ ਕਾਰਨ ਜ਼ਿਆਦਾ ਪੈਂਡਾ ਤੁਰਿਆ ਨਹੀਂ ਜਾਂਦਾ ਜਾਂ ਰੋਜ਼ਮਰ੍ਹਾ ਦੇ ਕੰਮ ਕਾਜ ਵਿੱਚ ਕੁਝ ਮੁਸ਼ਕਲਾਂ ਆਉਂਦੀਆਂ ਹਨ। ਆਖਿਰ ਅਜਿਹੇ ਕੀ ਕਾਰਨ ਹਨ ਕਿ ਜੋੜਾਂ ਦੇ ਦਰਦ, ਖਾਸ ਕਰ ਗੋਡਿਆਂ ਅਤੇ ਮੋਢਿਆਂ ਦੇ ਜੋੜਾਂ ਵਿੱਚ ਦਰਦ ਆਮ ਜਿਹੀ ਤਕਲੀਫ ਬਣਦੀ ਜਾ ਰਹੀ ਹੈ? ਇਸ ਦੀ ਰੋਕਥਾਮ ਲਈ, ਇਲਾਜ ਲਈ ਜਾਂ ਬਿਹਤਰੀ ਦੇ ਲਈ ਕੀ ਕੁਝ ਕੀਤਾ ਜਾ ਸਕਦਾ ਹੈ? ਇਸ ਦੇ ਬਾਰੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਲਈ ਜੁੜੇ ਹੋਏ ਹਨ ਡਾਕਟਰ ਸੰਦੀਪ ਭਗਤ। ਤਾਂ ਆਓ ਉਹਨਾਂ ਤੋਂ ਜਾਣਦੇ ਹਾਂ ਕਿ ਜੋੜਾਂ ਦੇ ਦਰਦ ਅਤੇ ਗਠੀਆ ਸੰਬੰਧੀ ਮਹੱਤਵਪੂਰਨ ਜਾਣਕਾਰੀ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਅਤੇ ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਡੇ ਤੋਂ ਇਹੀ ਹੈ ਕਿ ਹੱਡੀਆਂ ਦੇ ਨਾਲ ਜੁੜੀਆਂ ਸਮੱਸਿਆਵਾਂ ਕੀ ਨੇ ਅਤੇ ਖਾਸ ਕਰਕੇ ਜੋੜਾਂ ਦਾ ਦਰਦ, ਇਹ ਸਮੱਸਿਆ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ?
ਬਹੁਤ ਬਹੁਤ ਧੰਨਵਾਦ ਜੀ, ਅੱਜ ਫਿਰ ਇੱਕ ਵਾਰੀ SBS ਪੰਜਾਬੀ ਦੇ ਦੁਆਰਾ ਸਰੋਤਿਆਂ ਨਾਲ ਜੁੜ ਰਹੇ ਹਾਂ ਤੇ ਹੱਡੀਆਂ ਜੋੜਾਂ ਦੀ ਗੱਲ ਕਰ ਰਹੇ ਹਾਂ। ਪਰ ਹੱਡੀਆਂ ਜੋੜਾਂ ਦੇ ਨਾਲ ਆਪਾਂ ਥੋੜਾ ਮਸਲਸ ਦਾ ਵੀ, ਯਾਨੀ ਆਪਣੇ ਪੱਠਿਆਂ ਦੀ ਵੀ ਗੱਲ ਕਰਾਂਗੇ, ਕਿਉਂਕਿ ਜੋੜਾਂ ਨੂੰ ਹਿੱਲਣ ਦੇ ਵਿੱਚ ਪੱਠਿਆਂ ਦਾ ਬਹੁਤ ਅਹਿਮ ਹਿੱਸਾ, ਤੇ ਇਸ ਕਰਕੇ ਇਕੱਲੇ ਅਸੀਂ ਜੁਆਇੰਟ ਦੇ ਨਾਲ ਨਾਲ ਜਿਹੜੀ ਬਾਕੀ ਚੀਜ਼ਾਂ ਉਹਨਾਂ ਬਾਰੇ ਵੀ ਥੋੜੀ ਗੱਲਬਾਤ ਕਰਾਂਗੇ। ਤੋ ਜੁਆਇੰਟ ਨੂੰ ਕਿਤੇ ਦੋ ਹੱਡੀਆਂ ਜੁੜਦੀਆਂ ਨੇ, ਕਈ ਜਗ੍ਹਾ ਸਾਡੇ ਕਈ ਜੁਆਇੰਟਸ ਜਾਂ ਜੋੜ ਪੂਰੇ ਖੁੱਲ ਕੇ ਘੁੰਮਦੇ ਫਿਰਦੇ ਆ ਉੱਤੇ ਥੱਲੇ, ਕਈ ਜਗ੍ਹਾ ਬੜੇ ਸਖ਼ਤ ਹੁੰਦੇ ਆ ਕਿ ਥੋੜੀ ਜਿਹੀ ਮੂਵਮੈਂਟ ਹੁੰਦੀ ਤਾਂ ਸਪਾਈਨ ਲਗਾ ਲਓ, ਪਿੱਛੇ ਅਸੀਂ ਉਹਨਾਂ ਕੀ ਝੁਕ ਸਕਦੇ ਹਾਂ, ਪਿਛਲੇ ਪਾਸੇ ਨੂੰ ਅਗਲੇ ਪਾਸੇ ਬਾਅਦ ਝੁਕ ਸਕਦੇ ਹਾਂ। ਇਸੇ ਤਰ੍ਹਾਂ ਬਾਂਹ ਨੂੰ ਵੀ ਕਿਸੇ ਇੱਕ ਦਿਸ਼ਾ ਚ ਅਸੀਂ ਜ਼ਿਆਦਾ ਮੋੜ ਸਕਦੇ ਹਾਂ, ਇੱਕ ਚ ਨਹੀਂ ਕਰ ਸਕਦੇ। ਫਿਰ ਆ ਜਾਂਦੇ ਛੋਟੇ ਜੁਆਇੰਟ। ਸੋ ਜਿਹੜਾ ਆਰਥਰਾਈਟਸ ਵਰਡ ਬੜਾ ਕਾਮਨਲੀ ਡਾਕਟਰ ਯੂਜ ਕਰਦੇ ਨੇ, ਆਰਥਰਾਈਟਸ ਮੀਨ ਜੁਆਇੰਟ ਆਈਟਸ, ਜਿੱਥੇ ਲੱਗ ਗਿਆ ਮੀਨਸ ਕਿ ਉਹਦੀ ਇਨਫਲਮੇਸ਼ਨ ਹੋ ਗਈ ਕਿ ਅੰਦਰ ਕੋਈ ਸਾੜ ਪੈ ਰਿਹਾ, ਤੇ ਉਹਦੇ ਕਰਕੇ ਜਿਹੜੇ ਲੱਛਣ ਨੇ ਉਹ ਲੱਛਣ ਇਹ ਹੋ ਸਕਦੇ ਨੇ, ਥੋੜੀ ਸੋਜ ਪੈ ਗਈ ਹੈ, ਲਾਲੀ ਆ ਗਈ ਉੱਥੇ ਜਾਂ ਦਰਦ ਹੋ ਰਹੀ ਹੈ। ਆਮ ਤੌਰ ਤੇ ਜੇ ਸਭ ਕੁਛ ਠੀਕ ਚੱਲ ਰਿਹਾ ਸੀ ਤੇ ਅਚਨਚੇਤ ਅਚਾਨਕ ਜ਼ਿਆਦਾ ਦਰਦ ਹੋ ਰਹੀ ਹੈ, ਤੇ ਉਹਦਾ ਮਤਲਬ ਅਸੀਂ ਅਕਿਊਟ ਆਰਥਰਾਈਟਸ ਨੂੰ ਯੂਜ਼ ਕਰਦੇ ਹਾਂ ਕਿ ਇਹਦੇ ਵਿੱਚ ਕੋਈ ਇੱਕਦਮ ਐਸੀ ਚੀਜ਼ ਹੋ ਗਈ, ਇਨਫੈਕਸ਼ਨ ਹੋ ਸਕਦਾ ਹੈ ਜਾਂ ਕੋਈ ਇੰਜਰੀ ਹੋਈ ਹੈ ਜਿਹਦੇ ਜਿਹਨੂੰ ਅਸੀਂ ਟ੍ਰੀਟ ਕਰ ਸਕਦੇ ਹਾਂ। ਲੇਕਿਨ ਜਿਹੜੇ ਕਰੋਨਿਕ ਆਰਥਰਾਈਟਸ ਹੈ, ਖਾਸ ਤੌਰ ਤੇ ਕਹਿ ਲਓ ਆਮ ਤੌਰ ਤੇ ਮਤਲਬ ਹਮੇਸ਼ਾ ਨਹੀਂ ਬਜ਼ੁਰਗਾਂ ਚ ਗਠੀਆ ਜਿਹਨੂੰ ਕਹਿੰਦੇ ਆ, ਹੱਥਾਂ ਦੀਆਂ ਜਾਂ ਪੈਰਾਂ ਦੀਆਂ ਤੇ ਕਈ ਵਾਰੀ ਆਪਣੀ ਕਲਾਈ ਜਾਂ ਕੋਹਣੀ ਦਾ ਜੁਆਇੰਟ ਜਿਹੜਾ ਉਹ ਵੀ ਥੋੜਾ ਰਿਜਿਡ ਹੋ ਜਾਂਦਾ ਤੇ ਦਰਦ ਕਰਨ ਲੱਗ ਪੈਂਦਾ, ਪਰ ਇੱਕ ਅਰਸੇ ਤੇ ਉਹ ਦਰਦ ਵੱਧਦੀ ਜਾਂਦੀ ਹੈ, ਸੋਜ ਵੱਧਦੀ ਜਾਂਦੀ ਹੈ, ਕਈ ਵਾਰੀ ਠੀਕ ਵੀ ਹੋ ਜਾਂਦੀ ਹੈ, ਪਰ ਉਹ ਜੁਆਇੰਟਸ ਦਾ ਤੋਂ ਜਿਹੜੇ ਨੋਰਮਲੀ ਜਿਹੜੇ ਕੰਮ ਕਰਦੇ ਆ, ਜਿੱਦਾਂ ਗ੍ਰਿਪ ਕਰਦੇ ਆ, ਕੋਈ ਚੀਜ਼ ਫੜਦੇ ਆ ਜਾਂ ਕੋਈ ਬੁਨਤੀ ਕਰਦਾ ਹੈ, ਸੂਈ ਧਾਗਾ ਵਰਤਦਾ ਹੈ, ਇਹੋ ਜਿਹੀਆਂ ਚੀਜ਼ਾਂ ਨਹੀਂ ਕਰ ਪਾਉਂਦੇ, ਤੋ ਉਹਨੂੰ ਅਸੀਂ ਆਰਥਰਾਈਟਸ ਕਹਿੰਦੇ ਹਾਂ। ਮੋਟੇ ਤੌਰ ਤੇ ਉਹਦੇ ਜਿਹੜੇ ਦੋ ਤਿੰਨ ਕਾਰਨ ਨੇ, ਇੱਕ ਤੇ ਜਿਹੜਾ ਇਨਫਲਾਮੇਟਰੀ ਕੀ ਆਟੋਇਮਿਊਨ ਹੈ, ਆਪਣੇ ਜੈਨੇਟਿਕਸ ਕਰਕੇ ਕਿਸੇ ਕਰਕੇ ਉਹ ਰਿਊਮੇਟਾਇਡ ਆਰਥਰਾਈਟਿਸ ਕੈਟਾਗਰੀ ਚ ਆ ਜਾਂਦਾ, ਉਹ ਜਵਾਨ ਲੋਕਾਂ ਚ ਵੀ ਹੋ ਸਕਦਾ ਹੈ, ਔਰ ਕਈ ਵਾਰੀ ਉਹ ਟੀਨੇਜ ਈਅਰਸ ਤੋਂ ਸ਼ੁਰੂ ਹੋ ਜਾਂਦਾ। ਤੋ ਉਹਦੇ ਲਈ ਤੁਹਾਨੂੰ ਰਿਊਮੇਟੋਲੋਜਿਸਟ ਦੇਖਣਾ ਪੈਂਦਾ, ਖਾਸ ਤੌਰ ਤੇ ਇਮਿਊਨ ਸਿਸਟਮ ਨੂੰ ਚੇਂਜ ਕਰਨ ਵਾਲੀਆਂ ਦਵਾਈਆਂ ਲੈਣੀਆਂ ਪੈਂਦੀਆਂ ਨੇ, ਤੇ ਬੜਾ ਧਿਆਨ ਰੱਖਣਾ ਪੈਂਦਾ, ਕਿਉਂਕਿ ਜੇ ਇੱਕ ਸਮੇਂ ਤੇ ਅਸੀਂ ਇਹਦਾ ਇਲਾਜ ਨਹੀਂ ਕਰਦੇ ਹਾਂ ਤੇ ਸੋਜ ਜਿਹੜੀ ਵੱਧਦੀ ਹੈ ਤੇ ਮਸਲ ਖਰਾਬ ਹੁੰਦੇ ਜਾਂਦੇ ਨੇ, ਉਹ ਸੋਜ ਦੇ ਕਾਰਨ ਜਿਹੜੇ ਅੰਦਰ ਫਾਈਬਰ ਬਣਦੇ ਆ ਮਸਲ ਨੂੰ ਕੰਮ ਨਹੀਂ ਕਰਨ ਦਿੰਦੇ, ਜੇ ਗ੍ਰਿਪ ਹੈ ਤੇ ਗ੍ਰਿਪ ਨਹੀਂ ਬਣਦੀ, ਔਰ ਇਨਸਾਨ ਦੇ ਵਿੱਚ ਅੰਗੂਠੇ ਦਾ ਕੰਮ ਕਰਨਾ ਬਹੁਤ ਜ਼ਰੂਰੀ ਹੈ, ਜੇ ਅਸੀਂ ਪਿੰਚ ਨਹੀਂ ਕਰ ਸਕਦੇ, ਅੰਗੂਠਾ ਨਹੀਂ ਵਰਤ ਸਕਦੇ, ਤੇ ਉਹਦੇ ਨਾਲ ਕਾਫੀ ਜਿਹੜਾ ਸਾਡਾ ਲੋਸ ਆਫ ਫੰਕਸ਼ਨ ਹੋ ਜਾਂਦਾ, ਡਿਸਬਿਲਿਟੀ ਹੋ ਜਾਂਦੀ ਹੈ। ਸੋ ਇਹ ਉਹਦੇ ਲਈ ਤੁਹਾਨੂੰ ਕੰਟੀਨਿਊਸ ਟ੍ਰੀਟਮੈਂਟ ਜਿਹੜੀ ਮੋਨੀਟਰਿੰਗ ਕਰਨੀ ਪੈਂਦੀ ਸਪੈਸ਼ਲਿਸਟ ਡਾਕਟਰ ਨਾਲ। ਦੂਸਰਾ ਕਾਮਨ ਵਾਲਾ ਆ ਜਾਂਦਾ ਜਿਹੜਾ ਜਨਰਲੀ ਏਜ ਰਿਲੇਟਡ ਹੁੰਦਾ, ਜਿਹਨੂੰ ਓਸਟੀਓ ਆਰਥਰਾਈਟਸ ਕਹਿੰਦੇ ਹਾਂ। ਓਸਟੀਓ ਮੈਨੇ ਹੱਡੀ, ਆਰਥਰਾਈਟਸ ਮੈਨੇ ਜੁਆਇੰਟ, ਆਈਟਸ ਮੈਨੇ ਇਨਫਲਾਮੇਸ਼ਨ। ਆਮ ਤੌਰ ਤੇ ਇਹ ਵੀ ਕਈ ਵਾਰੀ ਸੁਣਦੇ ਵੀ ਜੋੜ ਖੁਰ ਗਿਆ, ਡਾਕਟਰ ਨੇ ਆਖਿਆ ਵੀ ਗਿੱਟਾ ਨਵਾਂ ਪਾਉਣਾ, ਵਿੱਚੋਂ ਜਿਹੜੀ ਰਬੜ ਸੀ ਜਿਹਨੂੰ ਕਾਰਟਲੇਜ ਕਹਿੰਦੇ ਆ ਉਹ ਘਸ ਗਈ ਆ, ਤੇ ਇਸ ਕਰਕੇ ਹੁਣ ਹੱਡੀ ਹੱਡੀ ਨਾਲ ਰਗੜ ਰਹੀ ਹੈ ਤੇ ਦਰਦ ਹੁੰਦੀ ਹੈ, ਚੱਲਿਆ ਵੀ ਨਹੀਂ ਜਾਂਦਾ, ਤੇ ਇਸ ਕਰਕੇ ਜੁਆਇੰਟਸ ਰਿਪਲੇਸ ਕਰਨੇ ਪੈ ਸਕਦੇ ਆ, ਹਿਪ ਜਾਂ ਨੀ ਲਗਾ ਲਓ, ਜਿਹੜੇ ਦੋ ਕਾਮਨ ਜੁਆਇੰਟਸ ਨੇ। ਸੋ ਏਜ ਰਿਲੇਟਿਡ ਆਰਥਰਾਈਟਿਸ ਤੇ ਖਾਸ ਤੌਰ ਤੇ ਮੈਂ ਜ਼ੋਰ ਦੇਣਾ ਚਾਹਾਂਗਾ ਵੀ ਜ਼ਰੂਰੀ ਨਹੀਂ ਕਿ ਬਜ਼ੁਰਗਾਂ ਨੇ ਇਹਦਾ ਧਿਆਨ ਰੱਖਣਾ 30 ਸਾਲ ਤੋਂ ਬਾਅਦ, ਵੈਸੇ ਤੇ ਇਸ ਤੋਂ ਪਹਿਲਾਂ ਵੀ ਮੰਨਿਆ ਜਾਂਦਾ ਪਰ ਖਾਸ ਤੌਰ ਤੇ 30 ਸਾਲ ਤੋਂ ਬਾਅਦ ਜਿਹੜੀ ਹੈ ਹੱਡੀਆਂ ਦੇ ਵਿੱਚ ਕੈਲਸ਼ੀਅਮ ਦੀ ਜਿਹੜੀ ਜਮ੍ਹਾਂ ਹੋਣ ਦੀ ਸ਼ਕਤੀ ਹੈ ਉਹ ਘੱਟ ਜਾਂਦੀ ਹੈ ਤੇ ਖੁਰਨ ਦੀ ਵੱਧ ਜਾਂਦੀ ਹੈ। ਆਪਾਂ ਇਹਨੂੰ ਬਿਲਕੁਲ ਰੋਕ ਨਹੀਂ ਸਕਦੇ ਪਰ ਆਪਾਂ ਬਹੁਤ ਸਲੋ ਕਰ ਸਕਦੇ ਹਾਂ। ਕਿੱਦਾਂ ਕਰ ਸਕਦੇ ਹਾਂ? ਕਿਸੇ ਨਾ ਕਿਸੇ ਤਰ੍ਹਾਂ ਦੀ ਫਿਜ਼ੀਕਲ ਐਕਟੀਵਿਟੀ, ਚਾਹੇ ਉਹ ਸੈਰ ਹੈ ਚਾਹੇ ਰਨਿੰਗ ਹੈ, ਪਲੱਸ ਜਿਹੜੀਆਂ ਵੇਟ ਬੇਰਿੰਗ ਐਕਸਰਸਾਈਜ਼ਾਂ, ਥੋੜਾ ਭਾਰ ਚੱਕ ਕੇ ਕੁਛ ਕਰਨਾ, ਵੇਟਸ ਹੋ ਗਏ, ਲਾਈਟ ਵੇਟਸ ਹੋ ਗਏ, ਤਾਂ ਉਹ ਕਰਨ ਦੇ ਨਾਲ ਖੋਜ ਇਹ ਦੱਸਦੀ ਹੈ ਕਿ ਓਸਟੀਓਆਰਥਰਾਈਟਿਸ ਨੂੰ ਵੀ ਰੋਕਿਆ ਜਾ ਸਕਦਾ। ਉਹ ਇਹ ਵੀ ਦੱਸਦੀ ਹੈ ਕਿ ਬੰਦੇ 'ਚ ਜਿਹੜੀ ਲਚਕਤਾ ਹੈ ਉਹ ਲਚਕਦਾਰ ਹੋਣਾ ਬਹੁਤ ਜ਼ਰੂਰੀ ਹੈ ਜੁਆਇੰਟਸ ਦਾ, ਉਹਦੇ ਨਾਲ ਦਰਦ ਨਹੀਂ ਹੁੰਦੀ ਤੇ ਉਹਦੇ ਨਾਲ ਜਿਹੜੇ ਮਸਲਸ ਨੇ ਉਹ ਵੀ ਹੈਲਥੀ ਰਹਿੰਦੇ ਨੇ। ਨਹੀਂ ਤੇ ਏਜ ਦੇ ਨਾਲ ਖਾਸ ਤੌਰ ਤੇ ਜਿੱਦਾਂ ਮੈਂ ਪਹਿਲਾਂ ਕਿਹਾ 30 ਸਾਲ ਤੋਂ ਬਾਅਦ, ਫਿਰ 50 ਤੋਂ ਬਾਅਦ ਜਿਹੜੇ ਮਸਲ ਫਾਈਬਰ ਘਟਣੇ ਸ਼ੁਰੂ ਹੋ ਜਾਂਦੇ ਆ, ਔਰ ਫਾਈਬਰ ਜਿਹੜੇ ਕਿ ਲਚਕਦਾਰ ਹੁੰਦੇ ਆ ਰਬੜ ਤਰ੍ਹਾਂ, ਉਹ ਰਿਪਲੇਸ ਹੋਣ ਲੱਗ ਪੈਂਦੇ ਆ ਬ੍ਰਿਟਲ ਮਟੀਰੀਅਲ ਨਾਲ, ਜਿੱਦਾਂ ਕਿ ਇੱਕ ਕਹਿ ਲਓ ਸਖ਼ਤ ਧਾਗਾ ਜਿਹਨੇ ਮੁੜਨਾ ਨਹੀਂ, ਤੇ ਉਸ ਕਰਕੇ ਜੁਆਇੰਟਸ ਵੀ ਦਰਦ ਹੁੰਦੀ ਆ। ਸੋ ਲੈ ਦੇ ਕੇ ਗੱਲ ਇਹ ਮੁੱਕਦੀ ਵੀ ਆਪਾਂ ਐਕਟਿਵ ਰਹਿਣਾ ਤੇ ਆਪਾਂ ਏਜਿੰਗ ਨੂੰ ਜੇ ਰਿਵਰਸ ਕਰਨ ਦਾ ਇੱਕ ਬਹੁਤ ਗੋਲਡਨ ਫਾਰਮੂਲਾ ਹੈ ਕਿ ਐਕਟਿਵ ਰਹਿਣਾ, ਜੇ ਕੋਈ ਜੋਗਿੰਗ ਕਰ ਸਕਦਾ ਤਾਂ ਰੈਗੂਲਰਲੀ ਜੋਗਿੰਗ ਕਰੇ, ਜੇ ਤੁਰ ਸਕਦਾ ਤਾਂ ਤੁਰੇ, ਜੇ ਤੁਰਨ ਤੋਂ ਵੀ ਕੋਈ ਕਿਸੇ ਕਈ ਕਾਰਨ ਹੋ ਸਕਦੇ ਵੀ ਬੰਦਾ ਨਹੀਂ ਬਾਹਰ ਜਾ ਕੇ ਸੈਰ ਕਰ ਸਕਦਾ, ਤੇ ਇੱਕ ਪੋਜੀਸ਼ਨ ਚ ਨਾ ਦਵੇ, ਜੇ ਚੇਅਰ ਚ ਬੈਠੇ ਹੋਏ ਉੱਠ ਕੇ ਪੋਜੀਸ਼ਨ ਚੇਂਜ ਕਰੋ, ਬੈਠ ਜਾਓ, ਬੈਠੋ ਜਾਂ ਕਿਸੇ ਦੀ ਹੈਲਪ ਨਾਲ ਉਹ ਕਰਵਾਓ। ਔਰ ਜੇ ਤੁਰਨ ਲੱਗਿਆਂ ਜੁਆਇੰਟਸ ਜ਼ਿਆਦਾ ਪੇਨ ਕਰਦੇ ਆ ਤੇ ਪਾਣੀ ਚ ਤੁਰਨਾ, ਜਿਹੜਾ ਜਿਹਨੂੰ ਹਾਈਡਰੋਥੈਰੇਪੀ ਜਾਂ ਪਾਣੀ ਪੂਲ ਦੇ ਵਿੱਚ ਜਾ ਕੇ ਤੁਰਨਾ, ਉਹਦੇ ਨਾਲ ਗ੍ਰੈਵਿਟੀ ਦਾ ਅਸਰ ਜੁਆਇੰਟਸ ਤੇ ਘੱਟ ਹੁੰਦਾ, ਇਸ ਕਰਕੇ ਉਹ ਵੀ ਜਿਹੜੀ ਫਾਇਦੇਮੰਦ ਹੈਗਾ ਆਪਣੇ ਜੁਆਇੰਟਸ ਵਾਸਤੇ। ਪਰ ਮਸਲ ਦੀ ਗੱਲ ਕਰੀਏ ਆਪਾਂ ਤੇ ਮਸਲ ਲਈ ਸਟ੍ਰੈਚਿੰਗ ਐਕਸਰਸਾਈਜ਼ ਆ ਗਈਆਂ। ਮਸਲ ਔਰ ਹੱਡੀਆਂ ਮਿਲ ਕੇ ਦੋਵੇਂ ਜਿਹੜੇ ਸਾਨੂੰ ਬੈਲੈਂਸ ਦੇਣਗੇ, ਔਰ 75 ਸਾਲ ਤੋਂ ਬਾਅਦ 10 ਚੋਂ ਇੱਕ ਜਾਣੇ ਨੂੰ ਜਿਹੜੀ ਹੈ ਨਾ ਡਿਸਬਿਲਿਟੀ ਕਿਸੇ ਨਾ ਕਿਸੇ ਤਰ੍ਹਾਂ ਦੀ, ਆਮ ਤੌਰ ਤੇ ਜੁਆਇੰਟ ਸੀ ਤਾਂ ਬੋਨ ਸੀ ਜਾਂ ਮਸਲ ਸੀ ਹੁੰਦੀ ਹੈ। ਤਾਂ ਇਹਨੂੰ ਰੋਕਣ ਲਈ ਜਿਹੜੀਆਂ ਮੈਂ ਚੀਜ਼ਾਂ ਦੱਸੀਆਂ ਨੇ ਵੀ ਆਪਣੇ ਆਪ ਨੂੰ ਐਕਟਿਵ ਰੱਖਣਾ ਉਹ ਜ਼ਰੂਰੀ ਹੈ। ਇਸ ਤੋਂ ਇਲਾਵਾ ਖੁਰਾਕ ਆ ਜਾਂਦਾ, ਜਿੱਦਾਂ ਮੈਂ ਪਹਿਲਾਂ ਕਿਹਾ ਵੀ ਕੈਲਸ਼ੀਅਮ ਸਾਡਾ ਜਿਹੜਾ ਉਹ ਹੱਡੀਆਂ ਚੋਂ ਖੁਰਨ ਲੱਗ ਪੈਂਦਾ। ਵੁਮਨ ਦੇ ਵਿੱਚ ਜਿਹੜੇ ਫੀਮੇਲ ਹੋਰਮੋਨਸ ਹੈ ਮੀਨੋਪੋਜ਼ ਤੋਂ ਬਾਅਦ ਉਹ ਵੀ ਬੋਨ ਨੂੰ ਅਫੈਕਟ ਕਰਦੇ ਆ, ਇਸ ਕਰਕੇ ਆਰਥਰਾਈਟਿਸ ਵਗੈਰਾ ਹੋਣ ਲੱਗ ਪੈਂਦਾ ਜਾਂ ਸਵੀਅਰ ਫੋਰਮ ਹੈ ਜਿਹੜੀ ਉਹਨੂੰ ਓਸਟੀਓਪਰੋਸਿਸ ਕਹਿੰਦੇ ਆ, ਜਿਹਨੂੰ ਕਹਿੰਦੇ ਕਿ ਹੱਡੀਆਂ ਖੁਰ ਗਈਆਂ। ਉਹ ਕਲੀਨਿਕਲੀ ਬਜ਼ੁਰਗਾਂ ਦੇਖਿਆ ਵੀ ਥੋੜਾ ਕੁੱਬ ਨਿਕਲ ਆਉਂਦਾ, ਤੇ ਕੁੱਬ ਨਿਕਲਣ ਦਾ ਕਾਰਨ ਇਹ ਹੁੰਦਾ ਵੀ ਜਿਹੜੀਆਂ ਆਪਣੀ ਰੀੜ ਦੀ ਹੱਡੀ ਦੇ ਮਣਕੇ ਆ ਉਹਨਾਂ ਦਾ ਜਿਹੜਾ ਮੇਨ ਪਾਰਟ ਆ ਬਾਡੀ ਆਫ ਵਰਟੀਬਰਾ ਉਹ ਫ੍ਰੈਕਚਰ ਹੋ ਕੇ ਡਿੱਗ ਜਾਂਦੀ ਹੈ, ਪਿੱਛੇ ਕੁੱਬ ਥੋੜਾ ਨਜ਼ਰ ਆਉਂਦਾ, ਤੇ ਉਹ ਵੀ ਇੱਕ ਨਿਸ਼ਾਨੀ ਹੈ ਵੀ ਹੱਡੀਆਂ ਕਮਜ਼ੋਰ। ਸੋ ਇਹ ਲੈ ਦੇ ਕੇ ਸਾਰੀਆਂ ਚੀਜ਼ਾਂ ਦਾ ਜੇ ਅਸੀਂ ਡਾਇਟ ਦਾ ਧਿਆਨ ਰੱਖਦੇ ਹਾਂ, ਆਪਣੀ ਐਕਸਰਸਾਈਜ਼ ਸਹੀ ਰੱਖਦੇ ਹਾਂ ਤੇ ਕੈਲਸ਼ੀਅਮ ਜਿਹੜਾ ਲੈ ਰਹੇ ਹਾਂ ਵਿਟਾਮਿਨ ਡੀ ਤੋਂ ਬਿਨਾਂ ਹੱਡੀਆਂ 'ਚ ਜਮ੍ਹਾਂ ਨਹੀਂ ਹੋਣਾ। ਔਰ ਆਪਣੇ ਭਾਈਚਾਰੇ ਦੇ ਲੋਕਾਂ 'ਚ ਬਹੁਤ ਹੀ ਕਾਮਨ ਮੈਂ ਐਜ਼ ਅ ਡਾਕਟਰ ਦੇਖਦਾ ਵਿਟਾਮਿਨ ਡੀ ਡੈਫੀਸ਼ੀਐਂਸੀ ਰਹਿੰਦੀ ਆ ਅੱਜ ਕੱਲ੍ਹ ਸਰਦੀਆਂ ਨੇ ਖਾਸ ਤੌਰ 'ਤੇ, ਔਰ ਰੈਗੂਲਰਲੀ ਸਾਰੇ ਲੈਂਦੇ ਰਹੋ। ਜੇ ਡੇਲੀ ਵਾਲੀ ਟੈਬਲੇਟ ਜਾਂ ਕੈਪਸੂਲ ਨਹੀਂ ਲੈ ਪਾਉਂਦੇ ਹੋ ਤਾਂ ਵੀਕਲੀ ਪ੍ਰੈਪਰੇਸ਼ਨਸ ਵੀ ਮਿਲ ਜਾਂਦੀਆਂ ਨੇ, ਸੋ ਉਹਨਾਂ ਦਾ ਵੀ ਤੁਹਾਡੀ ਜੋੜਾਂ ਦੀ ਹੈਲਥ ਹੈ ਉੱਤੇ ਫਰਕ ਪੈਂਦਾ। ਸੋ ਡਾਇਟ, ਐਕਸਰਸਾਈਜ਼, ਆਪਣੀ ਐਕਟੀਵਿਟੀ, ਇਹ ਚੀਜ਼ਾਂ ਦਾ ਧਿਆਨ ਰੱਖੋ ਅਰਲੀ ਏਜਿਸ ਦੇ ਵਿੱਚ, ਤਾਂ ਜੋ ਜਦੋਂ ਤੁਸੀਂ ਬਜ਼ੁਰਗ ਹੋਵੋ ਤੇ ਇੱਕ ਤੰਦਰੁਸਤੀ ਨਾਲ ਜਿਹੜਾ ਆਪਣਾ ਬੁਢਾਪਾ ਰਹੇ ਉਹਦੇ ਨਾਲ ਡਿਸਬਿਲਿਟੀ ਨਾ ਰਹੇ। ਔਰ ਇਹ ਚੀਜ਼ਾਂ ਕੰਕਲੂਸਿਵ ਰਿਸਰਚ ਸ਼ੋ ਕਰ ਰਹੀਆਂ ਵੀ ਆਪਾਂ ਬੁਢਾਪੇ ਦੇ ਜਿਹੜੀ ਡਿਸਬਿਲਿਟੀ ਨੂੰ ਘਟਾ ਸਕਦੇ ਹਾਂ ਜੇ ਅਸੀਂ ਐਕਟਿਵ ਰਹਾਂ।
ਇੱਕ ਇਹ ਵੀ ਗੱਲ ਮੰਨੀ ਜਾਂਦੀ ਹੈ ਕੁਝ ਲੋਕਾਂ ਦੇ ਵਿੱਚ ਕਿ ਜੈਨੇਟਿਕ ਕੋਈ ਰੀਜ਼ਨ ਹੈਗਾ ਆ ਸਾਡੇ ਪਰਿਵਾਰ ਦੇ ਵਿੱਚ ਹੱਡੀਆਂ ਦੀ ਸਮੱਸਿਆ ਸ਼ੁਰੂ ਤੋਂ ਚੱਲਦੀ ਆ ਰਹੀ ਹੈ, ਕਿ ਜੈਨੇਟਿਕ ਰੀਜ਼ਨ ਹੁੰਦਾ ਹੈ ਜਾਂ ਵਧੇਰੇਤਰ ਜਿਹੜੀ ਖੁਰਾਕ ਹੈ ਉਹ ਇਹਦੇ ਵਿੱਚ ਜ਼ਿਆਦਾਤਰ ਆਪਣਾ ਭੂਮਿਕਾ ਨਿਭਾਉਂਦੀ ਹੈ?
ਕੁਛ ਜਿਹੜਾ ਯੰਗ ਏਜ ਦਾ ਆਰਥਰਾਈਟਿਸ ਹੈ, ਜਿਹਦੀ ਐਗਜ਼ਾਮਪਲ ਹੈ ਰਿਊਮੇਟਾਇਡ ਆਰਥਰਾਈਟਿਸ, ਸੋ ਉਹ ਯੰਗ ਏਜ ਤੋਂ ਸ਼ੁਰੂ ਹੁੰਦਾ ਹੈ। ਪਰ ਜੇ ਆਪਾਂ ਕਈ ਵਾਰੀ ਇਹ ਕਹੀਏ ਵੀ ਉਹ ਸਾਡੇ ਬਜ਼ੁਰਗ ਬਾਬਾ ਵੀ 60 ਸਾਲ ਤੋਂ ਬਾਅਦ ਇੱਦਾਂ ਹੋ ਗਏ ਸੀ ਤੇ ਆਪਣੇ ਵਾਲਦ ਸਾਹਿਬ ਵੀ 50 ਤੇ ਇੱਦਾਂ ਹੋ ਗਏ ਸੀ, ਉਹ ਫਿਰ ਆਪਾਂ ਆਪਣੇ ਆਪ ਨੂੰ ਇੱਕ ਤਸੱਲੀ ਦੇ ਰਹੇ ਹਾਂ ਵੀ ਸਾਡਾ ਕਸੂਰ ਨਹੀਂ ਹੈ, ਅਸੀਂ ਮੋਡੀਫਾਈ ਨਹੀਂ ਕਰਨਾ, ਸਾਡੇ ਨਾਲ ਇੱਦਾਂ ਹੋਣਾ ਹੀ ਹੋਣਾ, ਉਹ ਸਹੀ ਨਹੀਂ ਹੈ। ਸਹੀ ਚੀਜ਼ ਇਹ ਹੈ ਕਿ ਜਿਹੜੀ ਏਜਿੰਗ ਦੇ ਨਾਲ ਚੇਂਜਿਸ ਆਉਣੀਆਂ ਉਹ ਮੋਡੀਫਾਈਏਬਲ ਹੈ, ਉਹਨੂੰ ਆਪਾਂ ਅਗਰ ਰੈਗੂਲਰਲੀ ਐਕਟਿਵ ਰਹੀਏ, ਅਸੀਂ ਆਪਣਾ ਖੁਰਾਕ ਸਹੀ ਰੱਖੀਏ, ਜਿਹੜੀਆਂ ਸਟ੍ਰੈਚਿੰਗ ਐਕਸਰਸਾਈਜ਼ ਹੈ ਜਿੱਥੇ ਟਾਈ ਚੀ ਹੈ ਜਾਂ ਯੋਗਾ ਜਾਂ ਕੋਈ ਵੀ ਇੱਦਾਂ ਦੀ ਚੀਜ਼ ਹੈ ਜਿਹਨਾਂ ਅਸੀਂ ਆਪਣੇ ਮਸਲ ਨੂੰ ਸਟ੍ਰੈਚ ਕਰਦੇ ਹਾਂ, ਉਹਦਾ ਸਿੱਧਾ ਅਸਰ ਹੱਡੀਆਂ 'ਤੇ ਵੀ ਪੈਂਦਾ। ਪਰ ਕਿਉਂਕਿ ਕਹਿ ਲਓ ਵੀ ਅੱਜ ਕੱਲ੍ਹ ਸਾਡਾ ਲਾਈਫ ਸਟਾਈਲ ਇੱਦਾਂ ਦਾ, ਥੋੜ੍ਹੇ ਬਿਜ਼ੀ ਹਾਂ, ਘਰ ਦੇ ਅੱਗੇ ਕਾਰ 'ਚ ਜਾਈਦਾ ਅਤੇ ਕੋਸ਼ਿਸ਼ ਕਰਦੇ ਹਾਂ ਵੀ ਕਲੋਜ਼ੈਸਟ ਕਾਰ ਪਾਰਕ ਮਿਲੇ ਜਿੱਥੇ ਅਸੀਂ ਜਾਣਾ ਲਾਗੇ ਤੇ, ਉੱਥੇ ਜ਼ਿਆਦਾ ਤੁਰਨਾ ਨਾ ਪਏ। ਪਰ ਜੇ ਓਪਰਚੁਨਿਸਟਿਕ ਜੇ ਅਸੀਂ ਦੇਖਿਆ ਜਾਏ ਅਸੀਂ ਕਾਰ ਹੀ ਦੂਰ ਲਗਾਈਏ ਤੇ ਸਾਨੂੰ ਤੁਰਨਾ ਹੀ ਪਊਗਾ। ਸੋ ਇਹੋ ਜਿਹੀਆਂ ਚੀਜ਼ਾਂ ਦਾ ਅਸਰ ਜ਼ਰੂਰ ਪੈਂਦਾ। ਤੋ ਜੈਨੇਟਿਕਸ ਹੈਗੇ ਆ ਪਰ ਜੈਨੇਟਿਕਸ ਥੋੜੇ ਆ, ਮੈਜੋਰਿਟੀ ਮੋਡੀਫਾਈਏਬਲ ਚੀਜ਼ਾਂ ਅਸੀਂ ਕਰ ਸਕਦੇ ਹਾਂ ਤੇ ਆਪਾਂ ਨੂੰ ਕਰਨੀਆਂ ਚਾਹੀਦੀਆਂ।
ਜੀ ਡਾਕਟਰ ਸਾਹਿਬ, ਜ਼ਿਆਦਾਤਰ ਲੋਕ ਕਹਿੰਦੇ ਨੇ ਇੱਕ ਵਾਰ ਜੋੜਾਂ ਦਾ ਦਰਦ ਲੱਗ ਗਿਆ ਤਾਂ ਇਹ ਕਦੀ ਠੀਕ ਨਹੀਂ ਹੁੰਦਾ, ਇਹਨੂੰ ਇੱਕ ਲਾਇਲਾਜ ਬਿਮਾਰੀ ਸਮਝ ਲਿਆ ਜਾਂਦਾ ਹੈ, ਕਿ ਇਹ ਲਾਇਲਾਜ ਹੈ ਜਾਂ ਇਸਦਾ ਇਲਾਜ ਹੈਗਾ, ਇਸਦਾ ਹੱਲ ਹੈਗਾ?
ਹਾਂਜੀ, ਜੇ ਇਲਾਜ ਦੀ ਗੱਲ ਕਰੀਏ ਤੇ ਇਲਾਜ ਦੀਆਂ ਦੋ ਚੀਜ਼ਾਂ ਹੁੰਦੀਆਂ ਨੇ। ਇਲਾਜ ਦਾ ਮਤਲਬ ਇਹ ਹੁੰਦਾ ਵੀ ਚਲੋ ਮਲੇਰੀਆ ਹੋਇਆ ਜਾਂ ਟਾਈਫਾਇਡ ਹੋਇਆ, ਉਹਦੀ ਅਸੀਂ 2 ਹਫ਼ਤੇ ਦੀ ਦਵਾਈ ਖਾਧੀ ਤੇ ਇਲਾਜ ਹੋ ਗਿਆ ਤੇ ਦੁਬਾਰਾ ਨਹੀਂ ਹੋਣਾ, ਗੱਲ ਖਤਮ ਹੋ ਗਈ, ਇੱਕ ਉਹ ਇਲਾਜ ਹੈ। ਦੂਸਰੇ ਪੱਖੋਂ ਦੇਖਿਆ ਜਾਏ ਇਲਾਜ ਜਿਹਨੂੰ ਅੰਗਰੇਜ਼ੀ ਚ ਮੈਂ ਕਹਾਂਗਾ ਕਿ ਅਸੀਂ ਕਿਉਰ ਨਹੀਂ ਕਰ ਸਕਦੇ, ਅਸੀਂ ਜੜੋਂ ਨਹੀਂ ਕੱਟ ਸਕਦੇ, ਪਰ ਅਸੀਂ ਟ੍ਰੀਟ ਕਰ ਸਕਦੇ ਹਾਂ ਤੇ ਇਹਨੂੰ ਇੰਪਰੂਵ ਕਰ ਸਕਦੇ ਹਾਂ। ਸੋ ਉਸ ਪੱਖੋਂ ਇਲਾਜ ਦਾ ਹੈਗਾ, ਅਸੀਂ ਇਹਨੂੰ ਟ੍ਰੀਟ ਕਰ ਸਕਦੇ ਹਾਂ। ਤੇ ਔਨਗੋਇੰਗ ਜਿਹੜੀ ਅਸੀਂ ਆਮ ਤੌਰ ਤੇ ਜਿਹੜੀ ਮੈਡੀਕਲ ਪ੍ਰੋਫੈਸ਼ਨਲ ਵੇਖਿਆ ਜਾਂਦਾ ਵੀ ਦਵਾਈਆਂ ਸਾਨੂੰ ਦੇ ਦਿਓ, ਕੰਮ ਚੱਲੀ ਜਾਏਗਾ, ਪਰ ਅਸੀਂ ਮਰੀਜ਼ਾਂ ਤੋਂ ਇਹ ਐਕਸਪੈਕਟ ਕਰਦੇ ਹਾਂ ਕਿ ਜਿਹੜੀ ਤੁਹਾਨੂੰ ਫਿਜ਼ੀਓਥੈਰੇਪੀ ਜਾਂ ਜਿਹੜੀਆਂ ਐਕਟੀਵਿਟੀਜ਼ ਐਕਸਰਸਾਈਜ਼ ਦੱਸਿਆ ਗਿਆ ਉਹਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾਉਣਾ ਤਾਂ ਦਵਾਈਆਂ ਕੱਢਣਗੀਆਂ, ਨਹੀਂ ਦਵਾਈਆਂ ਲੱਗ ਜਾਣੀਆਂ। ਸੋ ਜੇ ਕਈ ਕਹਿੰਦੇ ਵੀ ਇਹ ਤਾਂ ਲਾਲਾਜ ਜਾਂ ਦਵਾਈ ਲੱਗ ਜਾਣੀ ਹੈ, ਤੇ ਉਹ ਆਪਣੀ ਜਗ੍ਹਾ ਉਹ ਵੀ ਵੈਸੇ ਠੀਕ ਨੇ, ਕਿਉਂਕਿ ਉਮਰ ਦੇ ਨਾਲ ਜਿਹੜੀ ਚੇਂਜਿਸ ਆਣੀਆਂ ਆਉਣੀਆਂ ਹੀ ਆਉਣੀਆਂ, ਤੇ ਜੇ ਅਸੀਂ ਫਿਜ਼ੀਕਲੀ ਆਪਣੇ ਵੱਲੋਂ ਕੋਸ਼ਿਸ਼ ਕਰਕੇ ਮੋਡੀਫਾਈ ਨਹੀਂ ਕਰਾਂਗੇ ਤੇ ਉਹ ਠੀਕ ਨਹੀਂ ਹੋਣੀਆਂ, ਫਿਰ ਦਰਦ ਹੋਏਗਾ। ਜਿੰਨਾ ਤੁਸੀਂ ਸਰੀਰ ਨੂੰ ਚਲਾਉਂਦੇ ਹੋ ਈਵਨ ਦਰਦ ਵੀ ਹੋ ਰਿਹਾ ਹੋਏਗਾ, ਫਿਜ਼ੀਕਲ ਐਕਟੀਵਿਟੀ ਦੇ ਨਾਲ ਦਰਦ ਵੀ ਘਟਦਾ, ਕੁਆਲਿਟੀ ਆਫ ਲਾਈਫ ਵੱਧਦੀ ਹੈ, ਤੇ ਮੋਸਟ ਇੰਪੋਰਟੈਂਟਲੀ ਜਿਹੜਾ ਫੰਕਸ਼ਨ ਹੈ ਜਿਹੜੇ ਬੰਦੇ ਨੇ ਤੇ ਰੋਜ਼ਮਰਾ ਦੇ ਕੰਮ ਕਰਨੇ ਸੀ ਉਹ ਕਰ ਪਾਉਣਗੇ। ਪਰ ਜੇ ਉਹ ਰੈਸਟ ਵਾਲੇ ਪਾਸੇ ਪੈ ਗਏ, ਯਾਨੀ ਜਿੱਥੇ ਜਿਹੜੇ ਜੋੜ ਚ ਦਰਦ ਹੋ ਰਹੀ ਸੀ ਮੰਨ ਲਓ ਗੋਡਿਆਂ ਚ, ਤੇ ਚੱਲਣਾ ਛੱਡਤਾ, ਤੇ ਉਹ ਹੋਰ ਔਖੇ ਹੋਣਗੇ, ਕਿਉਂਕਿ ਚੱਲਣ ਦੇ ਨਾਲ ਹੀ ਇੱਕ ਸਟਿਮੂਲਸ ਮਿਲੇਗਾ ਜਾਂ ਉਹ ਜੁਆਇੰਟਸ ਨੂੰ ਯੂਜ਼ ਕਰਨ ਦੇ ਨਾਲ ਇੱਕ ਸਟਿਮੂਲਸ ਮਿਲਦਾ ਜਿਹਦੇ ਨਾਲ ਉਹਦੀ ਹੀਲਿੰਗ ਹੁੰਦੀ ਆ।
ਤੇ ਸਰਦੀਆਂ ਦੇ ਮੌਸਮ ਦੇ ਵਿੱਚ ਜ਼ਿਆਦਾਤਰ ਅਸੀਂ ਦੇਖਿਆ ਕਿ ਬਜ਼ੁਰਗ ਤੇਲ ਜਿਹੜਾ ਹੈ ਉਹ ਗਰਮ ਕਰਕੇ ਆਪਣੇ ਗੋਡਿਆਂ ਦੇ ਉੱਤੇ ਮਲਦੇ ਨੇ, ਜਾਂ ਕੋਈ ਵੀ ਚੀਜ਼ ਹੈ ਉਹ ਆਪਣੇ ਆਪ ਨੂੰ ਗਰਮੈਸ਼ ਦੇਣ ਦੀ ਕੋਸ਼ਿਸ਼ ਕਰਦੇ ਨੇ ਕਿ ਜੋੜ ਜਿਹੜੇ ਚੱਲਦੇ ਰਹਿਣ। ਕੀ ਇਹ ਕਾਫ਼ੀ ਹੱਦ ਤੱਕ ਸਹੀ ਹੈ ਜਾਂ ਸਾਨੂੰ ਕਿਸੇ ਪ੍ਰੋਫੈਸ਼ਨਲ ਦੀ ਹੀ ਮਦਦ ਲੈਣੀ ਚਾਹੀਦੀ ਹੈ ਮਾਲਿਸ਼ ਦੇ ਮਾਮਲੇ ਦੇ ਵਿੱਚ ਵੀ?
ਨਹੀਂ, ਕੁਛ ਹੱਦ ਤੱਕ ਠੀਕ ਹੈ, ਔਰ ਪ੍ਰੋਫੈਸ਼ਨਲ ਨੂੰ ਤੁਸੀਂ ਦੇਖੋਗੇ ਉਹ ਉਸ ਵੇਲੇ ਜਿਹੜੀ ਵੀ ਟ੍ਰੀਟਮੈਂਟ ਦੇਣਗੇ, ਬਾਅਦ 'ਚ ਉਹਨਾਂ ਨੇ ਮੈਸੇਜ ਇਹ ਦੇਣਾ ਕਿ ਤੁਸੀਂ ਚੱਲਦੇ ਰਹੋ, ਐਕਟੀਵਿਟੀ ਕਰਦੇ ਰਹੋ। ਔਰ ਕੀ ਇਹਦੀ ਬੈਕਗ੍ਰਾਉਂਡ ਕੀ ਹੈ, ਮਤਲਬ ਇੱਦਾਂ ਹੁੰਦਾ ਕਿਉਂ ਆ? ਏਜਿੰਗ ਦੇ ਨਾਲ ਖਾਸ ਤੌਰ ਤੇ ਆਪਾਂ ਹੁਣ ਬਜ਼ੁਰਗਾਂ ਦੀ ਗੱਲ ਕੀਤੀ ਹੈ, ਤੇ ਜਿਹੜੀ 2 ਹੱਡੀਆਂ ਨੇ ਮੰਨ ਲਓ ਕਿ ਆਪਣੇ ਨੀਜ਼ ਨੇ ਜਾਂ ਗਿੱਟੇ ਆ ਜਾਂ ਮੁੰਡੇ ਆ, ਤੋ ਜੁਆਇੰਟ ਸੀ ਜਿਹੜਾ ਸੌਕਟ ਚ ਉਹਦੀ ਮੂਵਮੈਂਟ ਹੋ ਰਹੀ ਹੈ, ਖਰਾਬੜ ਹੈ, ਜਿਹੜੀ ਕਾਟਲੇਜ ਹੈ ਉਮਰ ਦੇ ਨਾਲ ਉਹ ਘਸਦੀ ਜਾਂਦੀ ਹੈ, ਤੇ ਜਿਹੜਾ ਫਲੂਇਡ ਹੁੰਦਾ ਹੈ ਜਿਹਨੂੰ ਅਸੀਂ ਕਈ ਵਾਰ ਪੰਜਾਬੀ ਚ ਕਹਿੰਦੇ ਵੀ ਜੋੜਾਂ ਦੀ ਗਰੀਸ ਘੱਟ ਗਈ ਹੈ, ਤੇ ਉਹ ਵੀ ਘਟਣ ਲੱਗ ਪੈਂਦੀ ਹੈ, ਤੇ ਜਦੋਂ ਠੰਡ ਪੈਂਦੀ ਹੈ ਤੇ ਕਈ ਵਾਰੀ ਸਵੈਲਿੰਗ ਹੋ ਜਾਂਦੀ ਹੈ, ਤੇ ਉਹ ਸੋਲਨ ਜੁਆਇੰਟ ਜਿਹੜਾ ਹੈ ਸੋਜਿਸ਼ ਦੇ ਨਾਲ ਉਹ ਤੰਗੀ ਮਹਿਸੂਸ ਹੁੰਦੀ ਹੈ, ਤੇ ਜਦੋਂ ਉਹ ਗਰਮ ਤੇਲ ਲਾ ਕੇ ਮਸਾਜ ਕਰਦੇ ਆ, ਵੈਸੇ ਮਸਾਜ ਕਰਦੇ ਆ, ਤੇ ਉਹ ਜਿਹੜੀ ਸੋਜਿਸ਼ ਹੈ ਉਹ ਘੱਟ ਜਾਂਦੀ ਹੈ, ਤੇ ਉਹਦੇ ਨਾਲ ਇੱਕ ਅੱਛਾ ਮਹਿਸੂਸ ਹੁੰਦਾ, ਤੇ ਉਹ ਥੋੜਾ ਤੁਰ ਫਿਰ ਲੈਂਦੇ ਆ। ਪਰ ਜੇ ਆਪਾਂ ਰੂਟੀਨ ਬਣਾ ਲਈਏ ਵੀ ਆਪਾਂ ਸਵੇਰੇ ਵੀ ਚੱਲਣਾ ਹੈ ਜਾਂ ਥੋੜਾ ਦੁਪਹਿਰੀ, ਜਿੰਨਾ ਵੀ ਹਰ ਬੰਦਾ ਕੁਛ ਨਾ ਕੁਛ ਤੇ ਕਰ ਹੀ ਸਕਦਾ, ਗ੍ਰੈਜੁਅਲੀ ਵਧਾਓ। ਜੇ ਮੈਂ ਕਹਾਂ ਵੀ ਸਾਰਿਆਂ ਨੇ 2 ਕਿਲੋਮੀਟਰ ਚੱਲਣਾ, ਸਾਰਿਆਂ ਤੇ ਅਪਲਾਈ ਨਹੀਂ ਹੋਣਾ ਰੂਲ ਤਾਂ, ਜਿਹੜਾ ਜ਼ਿਆਦਾ ਐਕਟਿਵ ਹੈ ਉਹ ਜ਼ਿਆਦਾ ਕਰ ਸਕਦੇ ਆ। ਪਰ ਜੇ ਤੁਸੀਂ ਬਿਲਕੁਲ ਇਨਐਕਟਿਵ ਹੋ, ਬਹੁਤ ਘੱਟ ਸਰਦੀਆਂ ਚੱਲਦੇ ਹੋ ਕਿਉਂਕਿ ਠੰਡ ਹੈ, ਬਾਹਰ ਜਾ ਨਹੀਂ ਸਕਦੇ, ਬਾਰਿਸ਼ ਹੈ, ਤੇ ਘਰ ਦੇ ਅੰਦਰ ਕੋਸ਼ਿਸ਼ ਕਰੋ, ਹੋਰ ਨਹੀਂ ਤਾਂ ਆਪਣੇ ਬੈਡਰੂਮ 'ਚ ਜਾਂ ਘਰ ਦੇ ਕੋਰੀਡੋਰ ਥੋੜ੍ਹਾ ਥੋੜ੍ਹਾ ਵਧਾਉਣਾ ਸ਼ੁਰੂ ਕਰੋ। ਔਰ ਇਹ ਪੋਸੀਬਲ ਹੈਗਾ ਕਿ ਅਸੀਂ ਇੱਕ 5 ਮੀਟਰ ਦੇ ਕਮਰੇ ਦੇ ਵਿੱਚ ਵੀ ਰੋਜ਼ 10 ਕਿਲੋਮੀਟਰ ਚੱਲ ਸਕਦੇ ਹਾਂ। ਮੈਂ ਖੁਦ ਕੀਤਾ ਹੋਇਆ, ਕੁਆਰੰਟੀਨ 'ਚ ਰਹਿਣਾ ਪਿਆ ਸੀ, ਤੇ ਮੈਂ 5x4 ਮੀਟਰ ਦਾ ਕਮਰਾ ਸੀ ਜਿੱਥੋਂ ਬਾਹਰ ਨਹੀਂ ਆ ਸਕਦਾ ਸੀ, ਔਰ ਮੈਂ ਆਪਣੀ ਵਾਕ ਕਰਦਾ ਸੀ। ਬਜ਼ੁਰਗਾਂ ਤੋਂ ਇੰਨੀ ਨਹੀਂ ਹੋ ਪਾਣੀ, ਤੋ ਅੰਡਰਸਟੈਂਡੇਬਲ ਹੈ, ਪਰ ਕੁਛ ਨਾ ਕੁਛ ਉਹ ਜੇ ਚੱਲਦੇ ਰਹਿਣਗੇ ਤੇ ਜਿਹੜੀ ਜੋੜਾਂ ਦੀ ਸੋਜਿਸ਼ ਹੈ ਉਹ ਘਟੇਗੀ, ਉਹਦੇ ਨਾਲ ਆਰਾਮ ਮਿਲੇਗਾ।
ਮਤਲਬ ਕਿ ਜਿੰਨਾ ਅਸੀਂ ਆਪਣੇ ਸਰੀਰ ਨੂੰ ਕਸਰਤ ਦਾ ਸਮਾਂ ਦੇ ਸਕੀਏ, ਓਨਾ ਹੀ ਸਾਡੇ ਸਰੀਰ ਲਈ ਵਧੀਆ, ਚਾਹੇ ਜੋ ਮਰਜ਼ੀ ਉਮਰ ਹੈ, ਪਰ ਹਰ ਉਮਰ ਦੇ ਵਿੱਚ ਕਸਰਤ ਬਹੁਤ ਜ਼ਰੂਰੀ ਹੈ।
ਬਿਲਕੁਲ ਜੀ, ਯੂਜ਼ ਇਟ ਔਰ ਲੂਜ਼ ਇਟ, ਵਰਤੋਂ ਨਹੀਂ ਤਾਂ ਗਵਾਚ ਜਾਣੀ, ਜੇ ਸਿਹਤ ਉਹ ਚੀਜ਼ ਹੈ।
ਤੇ ਬਹੁਤ ਸਾਰੀਆਂ ਮੈਡੀਸਿਨਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਦੋਂ ਪੇਨ ਕਿਲਰ ਲਈ ਜਾਂਦੇ ਨੇ, ਦਰਦ ਦੇ ਲਈ ਕੋਈ ਵੀ ਦਵਾ ਲਈ ਜਾਂਦੀ, ਉਹਦੇ ਵਿੱਚ ਸਟੀਰੋਇਡ ਹੁੰਦੇ ਨੇ ਜੋ ਕਾਫੀ ਬਦਨਾਮ ਚੱਲ ਰਹੇ ਨੇ, ਤਾਂ ਕੀ ਇਹਦੇ ਵਿੱਚ ਕੋਈ ਸੱਚਾਈ ਹੈਗੀ ਹੈ ਕਿ ਸਟੀਰੋਇਡ ਪਾਏ ਜਾਂਦੇ ਨੇ ਪੇਨ ਕਿਲਰਸ ਦੇ ਵਿੱਚ ਜਿਹੜੀਆਂ ਕਿਡਨੀਜ਼ ਤੇ ਵੀ ਇਫੈਕਟ ਕਰਦੇ ਨੇ ਫਿਊਚਰ 'ਚ?
ਸਟੀਰੋਇਡ ਪੇਨ ਕਿਲਰਸ ਐਸ ਸੱਚ ਨਹੀਂ ਹੁੰਦੇ, ਨਾ ਹੀ ਕਿਸੇ ਦਾ ਨਾਮ ਮਿਕਸ ਕਰਦੇ ਆ। ਮੈਂ ਕਾਮਨ ਪੇਨ ਕਿਲਰ ਜਿਹੜੇ ਆਪਾਂ ਨੂੰ ਓਵਰ ਦਾ ਕਾਊਂਟਰ ਮਿਲਦੇ ਨੇ, ਉਹ ਨੇ ਪੈਰਾਸੀਟਾਮੋਲ ਜਾਂ ਐਂਟੀ ਇਨਫਲਾਮੇਟਰੀ, ਜਿਹਦੇ ਵਿੱਚ ਆਈਬੋਪਰੂਫਨ ਜਾਂ ਡਿਕਲੋਫੇਨੈਕ, ਟ੍ਰੇਡ ਨੇਮ ਬਰੂਫਨ ਆਉਂਦਾ ਬੜਾ ਕਾਮਨਲੀ ਮਿਲ ਜਾਂਦਾ, ਨਿਊਰੋਫੇਨ, ਇਹੋ ਜਿਹੀਆਂ ਚੀਜ਼ਾਂ। ਹੁਣ ਇਹਨਾਂ ਦੇ ਵੀ ਪੈਰਾਸੀਟਾਮੋਲ ਲੌਂਗ ਟਰਮ 'ਤੇ ਵੀ ਅਗਰ ਲੈਣੀ ਪਏ ਨਾ ਕਿਸੇ ਨੂੰ, ਇਹ ਸੇਫ ਹੈਗੀ ਹੈ, ਪੇਟ 'ਤੇ ਕੋਈ ਅਸਰ ਨਹੀਂ ਕਰਦੀ, ਗੁਰਦਿਆਂ 'ਤੇ ਅਸਰ ਨਹੀਂ ਕਰਦੀ। ਲੇਕਿਨ ਜਿਹੜੀਆਂ ਦਵਾਈਆਂ ਐਂਟੀ ਇਨਫਲਾਮੇਟਰੀਜ਼ ਨੇ, ਚਾਹੇ ਉਹ ਆਈਬੋਪ੍ਰੂਫਨ ਹੈ ਜਾਂ ਡਾਈਕਲੋਫੇਨੈਕ ਜਾਂ ਕੋਈ ਹੋਰ ਵੀ ਮਿਲਦੀ ਹੈ, ਉਹਨਾਂ ਨੂੰ ਲਗਾਤਾਰ ਲੈਣ ਦੇ ਨਾਲ ਸਾਡੇ ਗੁਰਦਿਆਂ 'ਤੇ ਔਰ ਪੇਟ ਦੇ ਵਿੱਚ ਅਲਸਰ ਦਾ ਰਿਸਕ ਵੱਧ ਜਾਂਦਾ। ਸੋ ਉਹ ਲੌਂਗ ਟਰਮ ਸੇਫ ਨਹੀਂ। ਪਰ ਜੇ ਕਿਸੇ ਕਾਰਨ ਸ਼ੋਰਟ ਟਰਮ ਵੀ ਲੈਣੀਆਂ ਪੈ ਰਹੀਆਂ ਜਾਂ ਡਾਕਟਰ ਨੇ ਪ੍ਰਿਸਕ੍ਰਾਈਬ ਕੀਤੀਆਂ, ਤਾਂ ਕੋਸ਼ਿਸ਼ ਕਰਨੀ ਵੀ ਖਾਣੇ ਦੇ ਨਾਲ ਲੈਣੀ ਹੈ ਅਤੇ ਪਾਣੀ ਬਹੁਤ ਪੀਣਾ ਤਾਂ ਜੋ ਗੁਰਦੇ ਸਾਫ਼ ਰਹਿਣ। ਤੀਸਰੀ ਦਵਾਈ ਆ ਜਾਂਦੀ ਸਟੀਰੋਇਡ, ਜਿਹਨੂੰ ਅਸੀਂ ਐਜ਼ ਇਟ ਇਜ਼ ਨਹੀਂ ਯੂਜ਼ ਕਰਦੇ ਜੋੜ ਵਾਸਤੇ, ਪਰ ਉਹਨੂੰ ਇਨ ਕੰਬੀਨੇਸ਼ਨ ਵਿਦ ਅਦਰ ਪੇਨ ਕਿਲਰਸ ਜਿਹੜੇ ਬਾਕੀ ਨੇ ਦਵਾਈਆਂ ਵਰਤਦੇ ਹਾਂ। ਪਰ ਜਦੋਂ ਅਸੀਂ ਕਿਸੇ ਨੂੰ ਸਟੀਰੋਇਡ ਪ੍ਰਿਸਕ੍ਰਾਈਬ ਕਰਦੇ ਹਾਂ, ਉਹਦਾ ਕਾਰਨ ਆਮ ਤੌਰ 'ਤੇ ਉਹ ਹੁੰਦਾ ਵੀ ਜਿਹਦੇ ਵਿੱਚ ਸਾਡਾ ਆਪਣਾ ਇਮਿਊਨ ਸਿਸਟਮ ਇਨਵੋਲਵ ਹੋਵੇ, ਜਿੱਦਾਂ ਰਿਊਮੇਟਾਇਡ ਆਰਥਰਾਈਟਿਸ ਹੈ, ਉਹ ਬੇਵਜ੍ਹਾ ਜਾਂ ਓਸਟੀਓਆਰਥਰਾਈਟਿਸ ਲਈ ਨਹੀਂ ਯੂਜ਼ ਕਰਦੇ ਅਸੀਂ। ਸੋ ਇਹ ਇੰਨੇ ਕਾਮਨਲੀ ਯੂਜ਼ ਨਹੀਂ ਹੁੰਦੇ, ਪਰ ਜਦੋਂ ਅਸੀਂ ਪ੍ਰਿਸਕ੍ਰਾਈਬ ਕਰਦੇ ਵੀ ਹਾਂ ਲੌਂਗ ਟਰਮ, ਅਤੇ ਉਹਦਾ ਵੀ ਪੇਟ 'ਤੇ ਅਲਸਰ ਹੋਣ ਦਾ ਰਿਸਕ ਰਹਿੰਦਾ ਅਤੇ ਉਹਦੇ ਨਾਲ ਹੱਡੀਆਂ ਖੁਰਨ ਦਾ ਵੀ ਰਿਸਕ ਰਹਿੰਦਾ। ਸੋ ਇੱਕ ਪਾਸੇ 'ਤੇ ਅਸੀਂ ਜੋੜਾਂ ਦੀ ਦਰਦ ਘਟਾ ਰਹੇ ਹਾਂ, ਦੂਜੇ ਪਾਸੇ ਉਹ ਹੱਡੀਆਂ ਨੂੰ ਕਮਜ਼ੋਰ ਕਰਦੇ ਆ ਸਟੀਰੋਇਡ ਜੇ ਲੌਂਗ ਟਰਮ ਲੈਂਦੇ ਹਾਂ। ਸੋ ਇਸ ਕਰਕੇ ਉਹਨਾਂ ਦੇ ਵਿੱਚ ਅਸੀਂ ਖਾਸ ਤੌਰ 'ਤੇ ਉਹਨਾਂ ਦੇ ਬੋਨ ਸਕੈਨ ਹੋ ਗਏ, ਉਹਨਾਂ ਦੀ ਕੈਲਸ਼ੀਅਮ ਇਨਟੇਕ, ਇਹੋ ਜਿਹੀਆਂ ਚੀਜ਼ਾਂ ਦਾ ਬਹੁਤ ਧਿਆਨ ਰੱਖਦੇ ਹਾਂ। ਉਹ ਸਟੀਰੋਇਡ ਕਦੀ ਵੀ ਫਰੋਮ ਜੇ ਆਪਣੇ ਐਜ਼ ਏ ਡਾਕਟਰ ਗੱਲ ਕਰਾਂ, ਕਦੀ ਸਾਡੀ ਪਹਿਲੀ ਚੋਇਸ ਨਹੀਂ ਹੁੰਦੀ। ਇਹ ਉਹ ਚੋਇਸ ਹੈ ਜਿਹਦੇ ਵਿੱਚ ਇਹੀ ਇੰਡੀਕੇਟਡ ਹੈ ਔਰ ਇਮਿਊਨ ਸਿਸਟਮ ਇਨਵੋਲਵਡ ਹੈ। ਓਸਟੀਓਆਰਥਰਾਈਟਿਸ ਦੇ ਵਿੱਚ ਮੈਂ ਨਹੀਂ ਯੂਜ਼ ਕਰਾਂਗਾ।
ਤਾਂ ਕੀ ਗੋਡਿਆਂ ਦਾ ਆਪਰੇਸ਼ਨ ਕਰਵਾਉਣਾ ਇੱਕ ਠੀਕ ਗੱਲ ਹੈ ਕਿ ਕਿਸ ਹਾਲਾਤ ਦੇ ਵਿੱਚ ਸਾਨੂੰ ਇਸ ਦੀ ਚੋਣ ਕਰਨੀ ਚਾਹੀਦੀ? ਬਹੁਤ ਹੀ ਆਮ ਹੈ ਸਾਡੇ ਭਾਈਚਾਰੇ ਦੇ ਵਿੱਚ ਬਜ਼ੁਰਗ ਜਿਹੜੇ ਨੇ ਗੋਡਿਆਂ ਦੇ ਆਪਰੇਸ਼ਨ ਕਰਾ ਰਹੇ ਨੇ, ਕਿ ਇਹਦੇ ਬਾਅਦ ਉਹਨਾਂ ਨੂੰ ਹੋਰ ਮੁਸ਼ਕਲਾਂ ਵੱਧਦੀਆਂ ਨੇ ਜਾਂ ਘੱਟਦੀਆਂ?
ਹਾਂਜੀ, ਬਹੁਤ ਹੀ ਸੋਹਣਾ ਸਵਾਲ ਹੈ ਔਰ ਖਾਸ ਤੌਰ 'ਤੇ ਮੈਂ ਆਪਣੇ ਭਾਈਚਾਰੇ ਪੱਖੋਂ ਗੱਲ ਕਰਦਾ। ਕੋਈ ਵੀ ਜਿਹੜੇ ਬੰਦਾ, ਸ਼ਾਇਦ ਮੈਂ ਵੀ ਉਹਦੇ ਵਿੱਚ ਹੀ ਆ ਨਾ, ਮੈਂ ਬੇਵਜ੍ਹਾ ਨਹੀਂ ਚਾਹੁੰਦਾ ਮੈਨੂੰ ਖੱਟਿਆ ਜਾਵੇ, ਮੇਰੀ ਸਰਜਰੀ ਹੋਵੇ, ਤਾਂ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਵੀ ਸਰਜਰੀ ਜਿੰਨੀ ਡਿਲੇ ਹੋ ਜਾਵੇ ਉਨਾ ਚੰਗਾ। ਓਸਟੀਓ ਆਰਥਰਾਈਟਿਸ ਜਿਹੜਾ ਕਾਮਨ ਕਾਰਨ ਹੈ ਗੋਡੇ ਜਾਂ ਆਪਣੀ ਹਿੱਪ ਨੂੰ ਚੁੱਕ ਲੈਣ ਨੂੰ ਬਦਲਣ ਦਾ, ਜੇ ਦਰਦ ਹੋਣੀ ਸ਼ੁਰੂ ਹੋ ਰਹੀ ਹੈ, ਐਕਸਰੇ ਕੀਤਾ, ਹੱਡੀਆਂ ਕਾਫੀਆਂ ਖੁਰੀਆਂ ਤੇ ਜੁਆਇੰਟ ਕੰਮ ਨਹੀਂ ਕਰ ਰਿਹਾ, ਤੇ ਉਹਨੂੰ ਜ਼ਿਆਦਾ ਡਿਲੇ ਜੇ ਕਰਾਂਗੇ ਨਾ, ਤੇ ਜਿਹੜੇ ਮਸਲ ਸੀਗੇ ਉੱਤੇ ਥੱਲੇ ਪੱਟ ਦੇ, ਲੱਤਾਂ ਦੇ, ਉਹ ਕਮਜ਼ੋਰ ਹੋ ਗਿਆ, ਤੇ ਅਸੀਂ ਜੁਆਇੰਟ ਤੇ ਰਿਪਲੇਸ ਕਰ ਦਾਂਗੇ, ਮਸਲ ਤੇ ਉਹੀ ਰਹਿਣੇ ਆ। ਤੇ ਫਿਰ ਉਹ ਕਰਵਾਉਣ ਤੋਂ ਬਾਅਦ ਵੀ ਆਮ ਤੌਰ ਤੇ ਆਪਾਂ ਸੁਣਦੇ ਹਾਂ ਫਲਾਣੇ ਨੇ ਕਰਵਾਏ ਹੀ, ਕੋਈ ਫਰਕ ਤੇ ਪਿਆ ਨਹੀਂ, ਉਹ ਹਾਲੇ ਵੀ ਮੰਜੇ ਤੇ ਪਿਆ। ਤੇ ਜਿੰਨੀ ਛੇਤੀ ਜੇ ਕਰਵਾ ਲਾਂਗੇ ਜਦੋਂ ਮਸਲ ਸਟਰੋਂਗ ਨੇ, ਤੇ ਉਦੋਂ ਤੁਸੀਂ ਆਪਣੇ ਮਸਲ ਦਾ ਫੰਕਸ਼ਨ ਪ੍ਰਜ਼ਰਵ ਰੱਖ ਕੇ ਉਹ ਸਟੀਲ ਤੇ ਜਾਂ ਜਿਹੜਾ ਵੀ ਮੈਟਲ ਦਾ ਇੰਪਲਾਂਟ ਪਿਆ ਉਹਦਾ ਫਾਇਦਾ ਲੈ ਸਕਦੇ ਹੋ ਤੇ ਆਪਣੀ ਫਿਜ਼ੀਕਲ ਐਕਟੀਵਿਟੀ ਅੱਛੀ ਰੱਖ ਸਕਦੇ ਹੋ। ਕਾਫੀ ਲੋਕੀ ਕਾਫੀ ਲੇਟ ਡਿਲ ਤੱਕ ਨੂੰ ਡਿਲੇ ਕਰਦੇ, ਕੋਸ਼ਿਸ਼ ਕਰਦੇ ਵੀ ਨਾ ਹੀ ਲੋੜ ਪਏ, ਚਲੋ ਦੇਖਦੇ ਇੱਦਾਂ ਹੀ ਸੈੱਟ ਹੋ ਜਾਏ, ਪਰ ਉਹ ਹੁੰਦਾ ਨਹੀਂ। ਤੇ ਉਹਦੇ ਨਾਲ ਉਹਨਾਂ ਦਾ ਆਪਰੇਸ਼ਨ ਤੇ ਹੋ ਜਾਂਦਾ, ਜੁਆਇੰਟਸ ਵੀ ਪੈ ਜਾਂਦੇ ਆ, ਪਰ ਆਊਟਕਮ ਵਧੀਆ ਨਹੀਂ ਆਉਂਦੀ। ਤੋ ਮੇਰਾ ਸੁਨੇਹਾ ਇਹ ਹੈ ਵੀ ਜੇ ਤੁਹਾਡੇ ਡਾਕਟਰ ਨੇ ਰਿਕਮੈਂਡ ਕੀਤਾ ਤੇ ਇਹਨੂੰ ਡਿਲੇ ਨਾ ਕਰੋ। ਤੁਸੀਂ ਸੈਕਿੰਡ ਓਪੀਨੀਅਨ ਲੈ ਸਕਦੇ ਹੋ, ਇੱਕ ਹੋਰ ਆਰਥੋਪੀਡਿਕ ਸਰਜਨ ਨੂੰ ਪੁੱਛ ਲਓ ਵੀ ਕੀ ਇਹੋ ਹੀ ਹੈ ਜਾਂ ਇਸ ਤੋਂ ਇਲਾਵਾ ਚਾਰਾ। ਤੀਸਰੀ ਗੱਲ ਹੈ, ਖਾਸ ਤੌਰ ਤੇ ਜਿਹੜੇ ਮੈਡੀਕੇਅਰ ਸਿਸਟਮ ਨੂੰ ਐਕਸੈਸ ਕਰ ਰਹੇ ਆਪਣੇ, ਔਰ ਇਹ ਯਾਦ ਰੱਖਣਾ ਵੀ ਤੁਹਾਡੀ ਜਿਹੜੀ ਵੇਟਿੰਗ ਲਿਸਟ ਹੈ 1-2 ਸਾਲ ਵੀ ਹੋ ਸਕਦੀ ਹੈ। ਤੁਸੀਂ ਇਹ ਮੈਂ ਰਿਕਮੈਂਡ ਕਰਾਂਗਾ ਵੀ ਜੇ ਤੁਹਾਨੂੰ ਡਾਕਟਰ ਨੇ, ਸਪੈਸ਼ਲਿਸਟ ਨੇ ਕਿਹਾ ਨਾ ਕਰਵਾ ਲਓ, ਤੇ ਆਪਣੇ ਆਪ ਨੂੰ ਵੇਟ ਲਿਸਟ 'ਚ ਪਵਾ ਲਓ। ਤੁਸੀਂ ਅਖੀਰਲੇ ਦਿਨ ਵੀ ਜਾ ਕੇ ਨਾ ਕਰ ਸਕਦੇ ਜੇ ਮਨ ਨਹੀਂ ਮੰਨਦਾ, ਕੋਈ ਜ਼ਬਰਦਸਤੀ ਨਹੀਂ ਹੈ, ਪਰ 1-2 ਸਾਲ ਤੁਹਾਨੂੰ ਵੇਟ ਤਾਂ ਵੈਸੇ ਵੀ ਲੱਗਣਾ। ਇਹ ਨਾ ਹੋਏ ਵੀ ਜਦ ਤੱਕ ਤੁਹਾਨੂੰ ਲੋੜ ਸੀ ਉਦਾਂ ਤੁਸੀਂ ਲਾਈਨ 'ਚ ਲੱਗੋ ਤੇ 2 ਸਾਲ ਹੋਰ ਪਿੱਛੇ ਆ ਜਾਓ, ਤੇ ਉਸ ਤੋਂ ਬਾਅਦ ਤੁਹਾਡੀ ਅਸੈਸਮੈਂਟ ਇਹ ਹੋਵੇ ਵੀ ਇਹਨਾਂ ਦਾ ਕਰਨ ਦਾ ਫਾਇਦਾ ਤੇ ਹੈ ਨਹੀਂ, ਮਸਲ ਕੰਮ ਨਹੀਂ ਕਰਨਾ। ਸੋ ਅਰਲੀ ਜਿਹੜਾ ਕੰਸਿਡਰ ਕਰੋਗੇ, ਓਨੀ ਤੁਹਾਡੀ ਜਿਹੜੀ ਫੰਕਸ਼ਨ ਹੈ, ਜਿਹੜੀ ਤੁਹਾਡੀ ਐਕਟੀਵਿਟੀ ਹੈ, ਤੁਹਾਡੀ ਸਟਰੈਂਥ ਹੈ ਮਸਲਸ ਦੀ, ਉਹ ਪ੍ਰਜ਼ਰਵ ਰਹੇਗੀ।
ਡਾਕਟਰ ਸਾਹਿਬ, ਇਸ ਦੇ ਸੰਬੰਧੀ ਸਹੂਲਤਾਂ ਬਾਰੇ ਵੀ ਥੋੜ੍ਹਾ ਜਿਹਾ ਦੱਸੋ ਕਿ ਕਿੰਨਾ ਕੁ ਖਰਚਾ ਇਸ ਦੇ ਇਲਾਜ ਦੇ ਵਿੱਚ ਆਉਂਦਾ ਹੈ, ਜੇਕਰ ਇਲਾਜ ਕੋਈ ਕਰਵਾਉਂਦਾ ਹੈ, ਮੈਡੀਕੇਅਰ ਕੀ ਪੂਰੀ ਤਰ੍ਹਾਂ ਇਸ ਨੂੰ ਕਵਰ ਕਰਦਾ ਹੈ?
ਪਬਲਿਕ ਹਸਪੀਟਲ ਤੇ ਪੂਰਾ ਕਵਰਡ ਹੁੰਦਾ, ਉਹਦੇ ਵਿੱਚ ਤੁਹਾਡੀ ਬਾਅਦ ਚੋਂ ਰੀਹੈਬ ਵੀ ਹੋਣੀ ਹੁੰਦੀ ਹੈ, ਚਾਹੇ ਹਸਪਤਾਲ 'ਚ ਹੋਵੇ ਜਾਂ ਉਹ ਤੁਹਾਡੀ ਘਰ ਆ ਕੇ ਤੁਹਾਨੂੰ ਫਿਜ਼ੀਓ ਕਰਦੇ, ਉਹ ਪੂਰੀ ਕਵਰਡ ਹੁੰਦੀ ਹੈ। ਮੈਨੂੰ ਐਗਜ਼ੈਕਟ ਡਾਲਰ ਕੋਸਟ ਨਹੀਂ ਪਤਾ ਕਿਉਂਕਿ ਉਸ ਚੀਜ਼ ਵੱਲ ਮੈਂ ਇੰਨਾ ਧਿਆਨ ਨਹੀਂ ਦਿੰਦਾ, ਪਰ ਜਿਹੜੇ ਪ੍ਰਾਈਵੇਟ ਨੇ, ਜਿੰਨਾ ਕੋਈ ਇੰਸ਼ੋਰੈਂਸ ਹੈ ਜਾਂ ਜੋ ਵੀ ਹੈ, ਉਹਨਾਂ ਨੂੰ ਹਰ ਇੰਡੀਵਿਜੁਅਲ ਇੰਸ਼ੋਰੈਂਸ ਕੰਪਨੀ ਤੇ ਉਹਦਾ ਲੈਵਲ ਆਫ ਕਵਰੇਜ ਤੇ ਡਿਪੈਂਡ ਕਰਦਾ ਵੀ ਕੀ ਚੀਜ਼ ਕਵਰ ਕਰਦਾ, ਤੇ ਉਹ ਉਹਨਾਂ ਨੂੰ ਆਪ ਪਹਿਲਾਂ ਪਤਾ ਕਰਨਾ ਹੁੰਦਾ ਵੀ ਕਿੰਨਾ ਆਊਟ ਆਫ ਪਾਕਟ ਆਏਗਾ।
ਜੀ ਬਿਲਕੁਲ। ਤਾਂ ਹੋਰ ਕੋਈ ਵੀ ਸੁਨੇਹਾ ਇਹੋ ਜਿਹਾ ਅੰਤ ਦੇ ਵਿੱਚ ਤੁਸੀਂ ਦੇਣਾ ਚਾਹੋ ਜਿਹੜੇ ਵੀ ਜੋੜਾਂ ਦੇ ਦਰਦ ਦੇ ਨਾਲ ਜੂਝ ਰਹੇ ਨੇ ਜਾਂ ਇਸ ਤੋਂ ਫਿਊਚਰ ਦੇ ਵਿੱਚ ਬਚਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਜੋੜਾਂ ਦੇ ਦਰਦਾਂ ਦੀ ਕਦੀ ਵੀ ਤਕਲੀਫ ਨਾ ਹੋਵੇ, ਉਹਨਾਂ ਦੇ ਲਈ ਕੀ ਸੁਨੇਹਾ ਦੇਣਾ ਚਾਹੋਗੇ?
ਜਵਾਨਾਂ ਵਾਸਤੇ ਇਹ ਹੈ ਕਿ ਆਪਣੀ ਫਿਜ਼ੀਕਲ ਐਕਟੀਵਿਟੀ ਦਾ ਧਿਆਨ ਰੱਖੋ, ਦਸਾਂ ਚੋਂ ਇੱਕ ਆਸਟ੍ਰੇਲੀਅਨ ਜਿਹੜਾ ਉਹ ਲੈਕ ਆਫ ਐਕਟੀਵਿਟੀ ਕਰਕੇ ਹਸਪਤਾਲਾਂ ਜਾ ਰਿਹਾ, ਤੇ ਇਹਦੇ ਨਾਲ ਤੁਹਾਡੀ ਲੌਂਗ ਟਰਮ ਬਚੇਗੀ। ਜਿਨ੍ਹਾਂ ਦੇ ਆਲਰੇਡੀ ਆਰਥਰਾਈਟਿਸ ਹੈ ਕਿਸੇ ਨਾ ਕਿਸੇ ਡਿਗਰੀ ਦਾ, ਥੋੜੀ ਪੇਨ ਹੁੰਦੀ ਹੈ, ਪੈਰਾਸੀਟਾਮੋਲ ਵਰਗੀ ਜਿਹੜੀਆਂ ਸੇਫ ਦਵਾਈਆਂ ਲੈ ਕੇ ਜਿੰਨਾ ਵੀ ਤੁਸੀਂ ਆਪਣੇ ਆਪ ਨੂੰ ਐਕਟਿਵ ਰੱਖ ਸਕਦੇ ਹੋ, ਉਸ ਦਰਦ ਦੇ ਪਿੱਛੋਂ ਵੀ ਤੁਹਾਡੀ ਪੇਨ ਆਪਾਂ ਬਿਲਕੁਲ ਜ਼ੀਰੋ ਨਹੀਂ ਕਰ ਪਾਵਾਂਗੇ, ਪਰ ਜੇ ਕਹਿ ਲਓ ਵੀ 50% ਵੀ ਪੇਨ ਘਟਾ ਕੇ ਤੁਹਾਨੂੰ ਥੋੜਾ ਐਕਟਿਵ ਰੱਖ ਸਕਦੇ ਹਾਂ ਤੇ ਉਹ ਤੁਹਾਡੇ ਲਈ ਫਾਇਦੇਮੰਦ ਹੈ। ਜੇ ਭਾਰ ਬਹੁਤ ਜ਼ਿਆਦਾ ਹੈ ਜਾਂ ਹੋਰ ਕੋਈ ਥਾਇਰੋਇਡ ਜਾਂ ਡਾਇਬਿਟੀਜ਼ ਇਹੋ ਜਿਹੀਆਂ ਚੀਜ਼ਾਂ ਨੇ, ਤੋ ਉਹਨਾਂ ਦਾ ਵੀ ਤੁਸੀਂ ਪੂਰਾ ਧਿਆਨ ਰੱਖੋ ਜਿੱਦਾਂ ਟ੍ਰੀਟਮੈਂਟ ਤੁਹਾਨੂੰ ਦੱਸੀ ਗਈ ਹੈ, ਕਿਉਂਕਿ ਇਵੈਂਚੁਅਲੀ ਜਿਹੜਾ ਸਰੀਰ ਦਾ ਭਾਰ ਹੈ ਪੈਰ ਤੇ ਜੋੜਾਂ ਤੇ ਰਿਹਾ, ਤੋ ਕੱਲਾ ਫਿਰ ਜੋੜਾਂ ਦਾ ਮੁੱਦਾ ਨਹੀਂ ਹੈ, ਨਾਲ ਤੁਹਾਡੀ ਪੂਰੀ ਸਿਹਤ ਦਾ, ਤੋ ਬਾਕੀ ਚੀਜ਼ਾਂ ਦਾ ਵੀ ਧਿਆਨ ਰੱਖ ਕੇ ਆਪਣੇ ਆਪ ਨੂੰ ਐਕਟਿਵ ਰੱਖੋ।
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਇਹ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਤੇ ਸਾਡੇ ਸਰੋਤਿਆਂ ਤੱਕ ਪਹੁੰਚਦੀ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
ਬਹੁਤ ਬਹੁਤ ਧੰਨਵਾਦ ਜੀ।
ਤਾਂ ਇਹ ਸਨ ਸਾਡੇ ਨਾਲ ਡਾਕਟਰ ਸੰਦੀਪ ਭਗਤ, ਜਿਨ੍ਹਾਂ ਨੇ ਸਾਨੂੰ ਚੰਗੀ ਸਿਹਤ ਦੇ ਕੁਝ ਅਹਿਮ ਨੁਕਤੇ ਦਿੱਤੇ। ਦੋਸਤੋ, ਮੈਂ ਯਾਨੀ ਜਸਦੀਪ ਕੌਰ ਗਿੱਲ ਫਿਰ ਹਾਜ਼ਰ ਹੋਵਾਂਗੀ ਸਿਹਤ ਸੰਬੰਧੀ ਹੋਰ ਜਾਣਕਾਰੀ ਲੈ ਕੇ। ਤਦ ਤੱਕ ਦੇ ਲਈ ਖੁਸ਼ ਰਹੋ, ਕਸਰਤ ਕਰੋ, ਸੋਹਣੀ ਖੁਰਾਕ ਖਾਓ ਅਤੇ ਤੰਦਰੁਸਤੀ ਮਾਣੋ। ਸਤਿ ਸ਼੍ਰੀ ਅਕਾਲ।
You with SBS Radio.